ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸਹਾਵੇ ਜਨ ਤੋ ਧਿਰ ਜੁਲਦੇ ਸੀਸ ਸਹਾਵਾ ਚਰਨੀ ਮੁਖ ਸਹਾਵਾ ਜਾਂ ਤਉ ਜਸ ਗਾਵੈ ਜੀਉ ਪਿਆ ਤਉ ਸ਼ਰਨੀ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਕੁਝ ਸੰਗਤਾਂ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆਂ ਇਹ ਵਿਚਾਰ ਕੀਤੀ ਗਈ ਹੈ ਕਿ ਕਬੀਰ ਸਾਹਿਬ ਜੀ ਦੇ ਜੋ ਪਾਵਨ ਸਲੋਕ ਨੇ ਉਹਨਾਂ ਦੀ ਵਿਚਾਰ ਰਲ ਮਿਲ ਕੇ ਕੀਤੀ ਜਾਏ। ਕਬੀਰ ਸਾਹਿਬ ਉਹ ਮਹਾਨ ਸੰਤ ਨੇ ਜਿਹੜੇ ਕਿ ਕ੍ਰਾਂਤੀਕਾਰੀ ਸੰਤ, ਉਹਨਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ। ਔਰ ਜਿੱਥੇ ਉਹ ਨਾਮ ਦੇ ਭਗਤ ਨੇ ਉੱਥੇ ਉਹਨਾਂ ਨੂੰ ਬਾਣੀ ਵੱਲੋਂ ਵੇਖੀਏ ਤੇ ਉਹ ਸਾਡੇ ਗੁਰੂ ਵੀ ਨੇ, ਕਿਉਂਕਿ ਜਿੱਥੇ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਨੂੰ ਮੱਥਾ ਟੇਕਦਾ ਹੈ ਉੱਥੇ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਵੀ ਸੀਸ ਚੁਕਾਇਆ ਜਾਂਦਾ ਹੈ, ਉੱਥੇ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਵੀ ਸੀਸ ਚੁਕਾਇਆ ਜਾਂਦਾ। ਇਹ ਗੁਰੂ ਨਾਨਕ ਦੇ ਘਰ ਦੀ ਮਹਾਨਤਾ ਹੈ। ਕਬੀਰ ਸਾਹਿਬ ਜੀ ਦੀ ਜਦੋਂ ਅਸੀਂ ਜੀਵਨੀ ਵੱਲ ਝਾਤੀ ਮਾਰਦੇ ਹਾਂ ਤੇ ਐਸੇ ਮਹਾਨ ਕ੍ਰਾਂਤੀਕਾਰੀ ਸੰਤ ਜਿਨ੍ਹਾਂ ਨੇ ਖਤਰਿਆਂ ਨੂੰ ਮੁੱਲ ਲੈ ਕੇ ਸੱਚ ਆਖਿਆ ਔਰ ਉਸ ਧਰਤੀ ਤੇ ਜਿਹੜੀ ਕਿ ਬਨਾਰਸ ਦੀ ਧਰਤੀ ਜਿੱਥੇ ਕਿ ਬ੍ਰਾਹਮਣ ਵਿਚਾਰਧਾਰਾ ਦਾ ਜਨਮ ਹੋਇਆ ਉਹ ਧਰਤੀ ਜਿੱਥੇ ਇਸ ਵਿਚਾਰਧਾਰਾ ਦਾ ਬੜਾ ਜ਼ੋਰ ਸੀ ਔਰ ਕੇਂਦਰ ਮੰਨਿਆ ਜਾਂਦਾ ਸੀ ਉਸ ਧਰਤੀ ਤੇ ਕਬੀਰ ਸਾਹਿਬ ਜੀ ਨੇ ਬੁਲੰਦ ਆਵਾਜ਼ ਵਿੱਚ ਸੱਚ ਆਖਿਆ ਭਾਵੇਂ ਕਿ ਅਸੀਂ ਵੇਖਦੇ ਹਾਂ ਕਿ ਇਸ ਸੱਚ ਨੂੰ ਦਬਾਉਣ ਦੇ ਯਤਨ ਵੀ ਬੜੇ ਕੀਤੇ ਗਏ ਕਿਉਂਕਿ ਬਹੁਤੀ ਵਾਰੀ ਐਸਾ ਹੁੰਦਾ ਕਿ ਜੋ ਸੱਚ ਆਖਦੇ ਨੇ ਉਹਨਾਂ ਨੂੰ ਵਿਰੋਧੀ ਮੰਨਿਆ ਜਾਂਦਾ ਹੈ ਔਰ ਸੱਤਵਾਦੀਆਂ ਨੂੰ ਹੀ ਅੱਤਵਾਦੀ ਆਖਿਆ ਜਾਂਦਾ ਹੈ। ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖ ਲਈਏ ਅੱਜ ਤੱਕ ਜੋ ਵੀ ਸੱਤਵਾਦੀ ਨੇ ਉਹਨਾਂ ਨੂੰ ਨਾਮ ਅੱਤਵਾਦੀ ਦਿੱਤਾ ਗਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਕਹਿਣ ਵਾਲੇ ਕਿਸੇ ਦੇ ਵਿਰੋਧੀ ਨੇ ਨਹੀਂ, ਉਹ ਸੱਚ ਆਖਦੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਅੱਤਵਾਦੀ ਆਖਿਆ ਗਿਆ, ਭਗਤ ਨਾਮਦੇਵ ਨੂੰ ਵੀ ਅੱਤਵਾਦੀ ਆਖਿਆ ਗਿਆ। ਔਰ ਇਹੀ ਕਾਰਨ ਹੈ ਕਿ ਭਗਤ ਨਾਮਦੇਵ ਜੀ ਨੂੰ ਵੀ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਸੀ। ਕਿਆ ਅਪਰਾਧ ਸੰਤ ਹੈ ਕਿ ਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਸਮੇਂ ਦੇ ਸੱਤਵਾਦੀ ਨੇ ਕਬੀਰ ਜੀ, ਔਰ ਇਹਨਾਂ ਨੂੰ ਵੀ ਅੱਤਵਾਦੀ ਆਖਿਆ ਗਿਆ। ਇਹਨਾਂ ਨੂੰ ਵੀ ਜੰਜੀਰਾਂ ਨਾਲ ਬੰਨ ਕੇ ਗੰਗਾ ਵਿੱਚ ਸੁੱਟ ਦਿੱਤਾ ਗਿਆ। ਔਰ ਕਬੀਰ ਜੀ ਤੇ ਆਪ ਕਹਿੰਦੇ ਨੇ, ਗੰਗ ਗੁਸਾਇਨ ਗਹਿਰ ਗੰਭੀਰ। ਕਹਿੰਦੇ ਨੇ ਗੰਗ ਗੁਸਾਇਨ, ਗੁਸਾਇਨ ਕਹਿੰਦੇ ਨੇ ਕਿ ਜਗਤ ਦੀ ਮਾਤਾ ਜਿਸ ਨੂੰ ਮੰਨਦੇ ਨੇ। ਔਰ ਇਹਨਾਂ ਦੀ ਹੀ ਇਹ ਵਿਚਾਰਧਾਰਾ ਹੈ ਕਿ ਗੰਗਾ ਜਗਤ ਦੀ ਮਾਤਾ ਹੈ, ਔਰ ਉਸੇ ਜਗਤ ਦੀ ਮਾਤਾ ਦੇ ਕੋਲ ਮਰਨ ਵਾਸਤੇ ਜੰਜੀਰਾਂ ਨਾਲ ਬੰਨ੍ਹ ਕੇ ਕਬੀਰ ਜੀ ਨੂੰ ਸੁੱਟਿਆ ਗਿਆ। ਜੰਜੀਰ ਬਾਂਧ ਕਰ ਖਰੇ ਕਬੀਰ, ਕਬੀਰ ਜੀ ਨੂੰ ਸੁੱਟਿਆ ਔਰ ਸਾਰੇ ਵੇਖ ਰਹੇ ਨੇ। ਮਨ ਨਾ ਡਿੱਗੈ ਤਨ ਕਾਏ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਕਹਿੰਦੇ ਨੇ ਜੰਜੀਰਾਂ ਤੋੜ ਦਿੱਤੀਆਂ ਗੰਗਾ ਦੀਆਂ ਲਹਿਰਾਂ ਨੇ। ਔਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਲਹਿਰਾਂ ਨੇ ਜਿਨ੍ਹਾਂ ਨੇ ਡੋਬਣਾ ਸੀ ਉਹ ਹੀ ਮੈਨੂੰ ਬਚਾਉਣ ਵਾਸਤੇ ਉਹਨਾਂ ਨੇ ਸਹਾਇਤਾ ਕੀਤੀ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪੇ ਬੈਠੇ ਕਬੀਰ। ਕਹਿੰਦੇ ਨੇ ਕਬੀਰ ਜੀ ਕਹਿੰਦੇ ਨੇ ਮੈਂ ਤੇ ਇਸ ਤਰ੍ਹਾਂ ਲਹਿਰਾਂ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਿਆ ਜਿਵੇਂ ਮਿਰਗਸ਼ਾਲਾ ਤੇ ਬੈਠਾ ਹੋਵੇ। ਪਰ ਵਕਤ ਦੇ ਰਾਜੇ ਦੀਆਂ ਨਜ਼ਰਾਂ ਵਿੱਚ ਉਹ ਵੀ ਅੱਤਵਾਦੀ, ਭਗਤ ਨਾਮਦੇਵ ਵੀ ਅੱਤਵਾਦੀ, ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਅੱਤਵਾਦੀ। ਇੰਜ ਸਮਝ ਆਉਂਦੀ ਹੈ ਕਿ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਸੱਤਵਾਦੀਆਂ ਦਾ ਕਾਫਲਾ ਤੁਰਿਆ ਆਉਂਦਾ, ਇਹਨਾਂ ਨੂੰ ਹੀ ਨਾਮ ਅੱਤਵਾਦੀ ਦਿੱਤਾ ਗਿਆ। ਇਹ ਜ਼ਰੂਰੀ ਨਹੀਂ ਕਿ ਵੈਰ ਵਾਲਿਆਂ ਨਾਲ ਹੀ ਵੈਰ ਕਮਾਇਆ ਜਾਂਦਾ, ਇੱਥੇ ਨਿਰਵੈਰਾਂ ਨਾਲ ਵੀ ਵੈਰ ਰਚਾਏ ਜਾਂਦੇ ਨੇ। ਐਵੇਂ ਨਹੀਂ ਆਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਉਹਨਾਂ ਇੱਕ ਗੱਲ ਕਹਿ ਦਿੱਤੀ ਕਿ ਵੇਖਣ ਵਿੱਚ ਆਇਆ ਨਿਰਵੈਰਾਂ ਨਾਲ ਵੈਰ ਕਮਾਏ ਗਏ ਨੇ। ਪਰ ਜਿਹੜਾ ਨਿਰਵੈਰਾਂ ਨਾਲ ਵੈਰ ਕਮਾਉਂਦਾ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਨਿਰਵੈਰਾਂ ਨਾਲ ਵੈਰ ਰਚਾਏਂਦਾ ਆਪਣੇ ਘਰ ਲੂਕੀ ਲਾਏ। ਜਿਹੜਾ ਨਿਰਵੈਰਾਂ ਨਾਲ ਵੈਰ ਕਮਾਉਂਦਾ ਨਾ, ਸੱਚ ਜਾਣਿਓ ਉਹ ਇਸ ਤਰ੍ਹਾਂ ਜਿਵੇਂ ਆਪਣੇ ਘਰ ਨੂੰ ਆਪ ਹੀ ਅੱਗ ਲਾ ਰਿਹਾ ਹੋਵੇ, ਆਪਣੇ ਘਰ ਲੂਕੀ ਲਾਏ। ਪਰ ਵੈਰ ਕਮਾਏ ਜਾਂਦੇ ਨੇ ਨਿਰਵੈਰਾਂ ਨਾਲ, ਬਹੁਤੀ ਵਾਰੀ ਨਿਰਵੈਰਾਂ ਨਾਲ ਹੀ ਵੈਰ ਕਮਾਇਆ ਜਾਂਦਾ ਹੈ, ਬਹੁਤੀ ਵਾਰੀ ਸੱਤਵਾਦੀਆਂ ਨੂੰ ਹੀ ਅੱਤਵਾਦੀ ਆਖਿਆ ਜਾਂਦਾ ਹੈ। ਸਮੇਂ ਦੀ ਹਕੂਮਤ ਦੀ ਨਜ਼ਰ ਵਿੱਚ ਕਬੀਰ ਜੀ ਵੀ ਅੱਤਵਾਦੀ ਨੇ, ਪਰ ਜਦੋਂ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ ਤੇ ਪੜ੍ਹਨ ਵਾਲਿਆਂ ਨੂੰ ਇੱਕ ਦ੍ਰਿੜਤਾ, ਇੱਕ ਹੌਸਲਾ ਤੇ ਦਲੇਰੀ ਮਿਲਦੀ। ਕਿਉਂ? ਕਿਉਂਕਿ ਜੈਸਾ ਸੇਵੇ ਐਸਾ ਹੋਏ। ਜਿਸ ਤਰ੍ਹਾਂ ਦਾ ਕੋਈ ਸੇਵਦਾ, ਜਿਸ ਤਰ੍ਹਾਂ ਦੇ ਨੂੰ ਯਾਦ ਕਰਾਂਗੇ, ਜਿਹਦਾ ਸਿਮਰਨ ਕਰਾਂਗੇ ਨਾ, ਉਸੇ ਤਰ੍ਹਾਂ ਦੇ ਮਨੁੱਖ ਆਪ ਵੀ ਹੋ ਜਾਂਦਾ। ਤੋ ਕਬੀਰ ਸਾਹਿਬ महान क्रांतिकारी संत ने, उन्होंने 243 श्लोक ने, और उन्होंने श्लोकों की जिहड़ी प्रारंभता है वो इत्थों हुंदी है। कबीर साहब जी कहिंदे ने, कबीर मेरी सिमरनी रसना उपर राम, आद जुगादि सगल भगत ताको सुख विश्राम। कहिंदे ने कि मेरी सिमरनी रसना दे उत्ते राम नाम दे मणके ने, रसना दे आम पढ़न वाले नू वेखण वाले नू इस तरह लगेगा कि हो सकदा है कि कबीर जी ये किते माला दे विरोधी ने, ये सिमरनी दे विरोधी ने, पर नहीं, कबीर जी सच आखदे ने। जे बनारस विच खलो के पंडतां दे सामने कोई गल कीती ते विरोध विच नहीं कीती, उत्थे भी सच आख्या। अज भी कबीर साहब जी इत्थे सच कह रहे हैं और कहिंदे ने, कबीर मेरी सिमरनी रसना उपर राम, मेरे कोल भी माला है पर केड़ी, राम नाम दे मणके। ऐसी माला, बड़ा प्यारा वचन करते ने, कहिंदे ने कबीर मेरी सिमरनी रसना उपर राम, मेरी माला राम दा नाम है। और एक गल याद रखियो, संसार दी यात्रा अंदरों बाहर नूं चलदी है, जो अंदर होवे ना जी वो बाहर प्रगट हुंदा है, अंदरों बाहर। जिस मनुख दे अंदर हनेरा है वो बाहर भी हनेर वरतांदे ने। अज तक इतिहास के पन्ने गवाही भरते हैं कि जिन्हां लोकां दे अंदर अग्ञानता का हनेरा सी ना, उन्होंने दुनिया के बाहर हनेर वरताया, पर जिन्हां दे अंदर प्रकाशमान हो गया उन्होंने बाहर भी मनुखता नूं जानण वंडिया। जिन्ना दे अंदर ईरखा दी अग सी उन्ना दे बोलां विचों अग प्रगट हुई, पर जिन्ना दे अंदर शीतलता सी उन्ना दे बोलां विच भी शीतलता। जिन्ना दे अंदर जहर भरिया होया वो बोलदे ने ते बाहर दुनिया विच जहर फैलांदे, पर जिन्ना दे अंदर नाम वस गया उन्हां दे बोलां विच इन्नी मिठास हुंदी है कि वह जो बोलते ने दूजिआं नूं ठंड पैंदी है। बड़ा प्यारा वचन मेरे साहब जी कहिंदे ने, मिठ बोलड़ा जी हर सज्जन स्वामी मोरा, हों संभल थकी जी वो कदे ना बोले कौरा। कहिंदे ने जिहड़ा मेरा मालक है ना वो कदे भी कौड़ा बोल नहीं बोल, मिठ बोलड़ा है, बड़े मिठे सुभाव वाला है। और जिहड़े उस मिठे सुभाव वाले मालक नाल जुड़दे ने, जिन्हां ने अंदर उस नूं वसा लिया ना, उहदे बोलां विच भी मिठास होवेगी। हैन ऐसे लोग जिथे 12-12 महीने बर्फ पैंदी है, उत्थे भी ईरखा दे इन्ने भरे हुए ने कि गल करते ने दूजे का हिरदा ही साड़ के सवा कर देते हैं। पर ऐसा भी वेखण विच आया है कि कोई बैठा है तत्ती तवी ते, सीस विच गर्म रेता पाया जा रहा है, पर रसना ते एक भी कौड़ा शब्द नहीं, ਰਸਨਾ ਤੇ ਬੋਲ ਕਿਹੜੇ ਨੇ ਤੇਰਾ ਕੀਆ ਮਿੱਠਾ ਲਾਗੈ ਅਰ ਨਾਮ ਪਦਾਰਥ ਨਾਨਕ ਮੰਗੈ। ਕਾਰਨ ਕਿਉਂਕਿ ਅੰਦਰ ਸੀਤਲਤਾ ਹੈ, ਅੰਦਰ ਬਾਣੀ ਦੀ ਸੀਤਲਤਾ ਹੈ, ਅੰਦਰ ਨਾਮ ਦੀ ਸੀਤਲਤਾ ਹੈ, ਬੋਲਾਂ ਵਿੱਚ ਵੀ ਸੀਤਲਤਾ। ਅਸੀਂ ਵੇਖਦੇ ਹਾਂ ਕਈ ਵਾਰੀ ਕਿਸੇ ਮਹਾਂਪੁਰਸ਼ ਦੇ ਕੋਲ, ਅੱਜ ਤੇ ਖੈਰ ਸਮਾਂ ਨਹੀਂ ਰਿਹਾ ਕਿਉਂਕਿ ਅੱਜ ਉਹ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਨਜ਼ਰ ਨਹੀਂ ਆਉਂਦੀਆਂ। ਹੈਣ ਵਿਰਲੇ ਨਹੀਂ ਘਣੇ ਫੈਲ ਫੱਕੜ ਸੰਸਾਰ, ਕੋਈ ਵਿਰਲੇ ਨੇ ਕੋਟਨ ਮੈਂ ਨਾਨਕ ਉਹ ਨਾਰਾਇਣ ਜੇ ਜੀਤ, ਕਰੋੜਾਂ ਵਿੱਚੋਂ ਕੋਈ ਇੱਕ। ਪਰ ਜਿਹੜੇ ਨਾਮ ਵਿੱਚ ਰੰਗੇ ਹੋਏ ਸਨ ਉਹਨਾਂ ਦੇ ਕੋਲ ਮਾਤਾਵਾਂ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ, ਪੋਤੀਆਂ ਪੋਤਿਆਂ ਨੂੰ ਲੈ ਕੇ ਜਾਣਾ ਤੇ ਨਾਲ ਬੇਨਤੀ ਕਰਨੀ, ਬਾਬਾ ਜੀ ਇਸ ਬੱਚੇ ਨੂੰ ਥਾਪੜਾ ਦਿਓ। ਅੱਜ ਤੇ ਅਸੀਂ ਇੱਕਦਮ ਕਿੰਤੂ ਪਰੰਤੂ ਕਰਨ ਲੱਗਿਆਂ ਕਹਿ ਦਿੰਦੇ ਹਾਂ ਜੀ ਇਹਦੇ ਨਾਲ ਕੀ ਹੁੰਦਾ, ਇਹ ਤੇ ਕਰਮ ਕਾਂਡ ਹੈ। ਪਰ ਹਕੀਕਤ ਇਹ ਹੈ ਕਿ ਜਿਹੜਾ ਨਾਮ ਬਾਣੀ ਵਿੱਚ ਰੰਗਿਆ ਹੋਇਆ ਰੱਬ ਦਾ ਪਿਆਰਾ, ਉਹ ਜਦੋਂ ਥਾਪੜਾ ਦਿੰਦੇ ਨੇ ਨਾ, ਉਹਨਾਂ ਦੇ ਹੱਥਾਂ ਦੀਆਂ ਵਿੱਚੋਂ ਜਿਹੜੀਆਂ ਰੇਸ ਨਿਕਲਦੀਆਂ ਨੇ ਉਹ ਜਿਹਦੇ ਉੱਤੇ ਪੈਂਦੀਆਂ ਨੇ ਉਹਨੂੰ ਵੀ ਨਿਰਮਲ ਕਰ ਦਿੰਦੀਆਂ। ਨਿਰਮਲ ਹਿਰਦੇ ਦੇ ਵਿੱਚ ਜਿਹੜੇ ਬੋਲ ਨਿਕਲਦੇ ਨੇ ਉਹ ਦੂਜਿਆਂ ਨੂੰ ਨਿਰਮਲ ਕਰਦੇ ਨੇ। ਜਿਸ ਦਾ ਹਿਰਦਾ ਨਿਰਮਲ ਹੈ ਉਹਦੀ ਦ੍ਰਿਸ਼ਟੀ ਨਿਰਮਲ ਹੋਵੇਗੀ, ਜਿਹਦੇ 'ਤੇ ਵੀ ਉਹ ਦ੍ਰਿਸ਼ਟੀ ਪੈਂਦੀ ਹੈ ਉਸ ਨੂੰ ਨਿਰਮਲ ਕਰ ਦਿੰਦੀ। ਗੁਰੂ ਸਵਾਰਿਓ, ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਤੇ ਜਿੱਥੇ ਬੈਠ ਜਾਂਦੇ ਨੇ ਨਾ, ਉਹ ਸਾਰੀ ਥਾਂ ਹੀ ਪਵਿੱਤਰ ਹੋ ਜਾਂਦੀ ਹੈ। ਕਬੀਰ ਜੀ ਦਾ ਹੀ ਬੜਾ ਪਾਵਨ ਬਚਨ ਹੈ, ਕਬੀਰ ਜੀ ਕਹਿੰਦੇ ਨੇ ਕਬੀਰ ਸੋਈ ਮੁੱਖ ਧਨ ਹੈ ਜੋ ਮੁੱਖ ਕਹੀਏ ਰਾਮ, ਦੇਹੀ ਕਿਸ ਕੀ ਬਾਪੜੀ ਪਵਿੱਤਰ ਹੋਏ ਗੋਗ੍ਰਾਮ। ਕਹਿੰਦੇ ਨੇ ਸਰੀਰ ਕਿਹਦਾ ਵਿਚਾਰਾ, ਰੱਬ ਦਾ ਪਿਆਰਾ, ਤੇ ਜਿੱਥੇ ਵੀ ਬੈਠ ਜਾਂਦਾ ਉੱਥੇ ਐਸਾ ਓਰਾ ਬਣ ਜਾਂਦਾ, ਜਿਹੜਾ ਉਸ ਓਰੇ ਵਿੱਚ ਆ ਜਾਂਦਾ ਉਹ ਹੀ ਪਵਿੱਤਰ ਹੋ ਜਾਂਦਾ, ਉਹ ਨਿਰਮਲ ਹੋ ਜਾਂਦਾ, ਐਸਾ ਓਰਾ ਬਣ ਜਾਂਦਾ। ਤੂੰ ਰੱਬ ਦਾ ਪਿਆਰਾ ਜਦੋਂ ਕਿਸੇ ਨੂੰ ਆਸ਼ੀਰਵਾਦ ਦਿੰਦਾ, ਜਿਸ 'ਤੇ ਇਹ ਰੇਸ ਪੈਂਦੀਆਂ ਨੇ ਉਸ ਨੂੰ ਨਿਰਮਲ ਕਰ ਦਿੰਦੀਆਂ ਨੇ। ਮੈਂ ਫਿਰ ਬੇਨਤੀ ਕਰਾਂ, ਯਾਤਰਾ ਅੰਦਰੋਂ ਬਾਹਰ ਨੂੰ ਹੈ, ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੁੰਦਾ ਹੈ। ਪਰ ਧਰਮ ਦੀ ਯਾਤਰਾ ਇਹ ਬਾਹਰੋਂ ਅੰਦਰ ਨੂੰ ਹੈ। ਖਿਆਲ ਕਰਿਓ, ਇਸ ਨੁਕਤੇ ਨੂੰ ਧਿਆਨ ਵਿੱਚ ਰੱਖਣਾ, ਸੰਸਾਰ ਦੀ ਯਾਤਰਾ ਅੰਦਰੋਂ ਬਾਹਰ ਨੂੰ ਹੈ, ਪਰ ਧਰਮ ਦੀ ਯਾਤਰਾ ਇਹ ਬਾਹਰੋਂ ਅੰਦਰ ਨੂੰ ਚੱਲਦੀ ਹੈ। ਭਾਵ ਕੀ ਹੈ ਕਿ ਜੋ ਬਾਹਰ ਨਜ਼ਰ ਆਉਂਦਾ ਉਹ ਕਿਤੇ ਤੇਰੇ ਅੰਦਰ ਵੀ ਆ ਜਾਏ, ਪਰ ਜੇ ਅੰਦਰ ਨਹੀਂ ਵਸਿਆ ਤੇ ਬਾਹਰ ਦਾ ਕੇਵਲ ਵਿਖਾਵਾ ਬਣ ਕੇ ਰਹਿ ਜਾਏਗਾ। ਪਰ ਧਰਮ ਜਿਹੜਾ ਇਹ ਵਿਖਾਵਾ ਨਹੀਂ, ਇਹ ਕੇਵਲ ਬਾਹਰ ਦਾ ਵਿਖਾਵਾ ਨਹੀਂ, ਧਰਮ ਤੇ ਦਿਲ ਦਾ ਦਿਲਾਵਾ ਹੈ, ਇਹ ਤੇ ਅੰਦਰੋਂ ਜੋ ਬਾਹਰ ਹੈ ਉਹ ਸਾਡੇ ਅੰਦਰ ਸਾਡੇ ਜੀਵਨ ਵਿੱਚ ਕਿਤੇ ਆ ਜਾਏ। ਬਾਹਰ ਦੀ ਮਾਲਾ ਵੀ ਇਸ ਕਰਕੇ ਸੀ ਕਿ ਬਾਹਰ ਦੀ ਮਾਲਾ ਫੇਰਦਿਆਂ ਫੇਰਦਿਆਂ ਕਿਤੇ ਤੇਰੇ ਅੰਦਰ ਰਾਮ ਦਾ ਨਾਮ ਚੱਲ ਪਵੇ, ਤੇ ਜੇ ਅੰਦਰ ਰਾਮ ਦਾ ਨਾਮ ਨਹੀਂ ਚੱਲਿਆ ਤੇ ਬਾਹਰ ਦੀ ਮਾਲਾ ਵੀ ਕੇਵਲ ਕਰਮ ਕਾਂਡ ਬਣ ਕੇ ਰਹਿ ਜਾਏਗਾ, ਬਾਹਰ ਦੀ ਮਾਲਾ ਵੀ ਕੇਵਲ ਵਿਖਾਵਾ ਬਣ ਕੇ ਰਹਿ ਜਾਏਗੀ। ਗੱਲ ਤੇ ਉਦੋਂ ਬਣਨੀ ਹੈ ਜਦੋਂ ਬਾਹਰ ਦੀ ਪ੍ਰਕਿਰਿਆ ਸਾਡੇ ਅੰਦਰ ਵੀ ਚੱਲਣ ਲੱਗ ਪਵੇ। ਤੂੰ ਬਾਹਰ ਗੁਰਦੁਆਰੇ ਆ ਕੇ ਬੜਾ ਝੁਕਿਆ, ਤੂੰ ਮੰਦਿਰ ਵਿੱਚ ਬੜਾ ਆਪਣੇ ਆਪ ਨੂੰ ਝੁਕਾਇਆ ਹੈ, ਜਿਹੜਾ ਅਸੀਂ ਮੱਥਾ ਟੇਕਦੇ ਹਾਂ ਨਾ, ਤਨ ਨੂੰ ਝੁਕਾਨੇ ਆ, ਇਹਦਾ ਅਰਥ ਵੀ ਇੰਨਾ ਹੀ ਸੀ ਕਿ ਅਰਦਾਸ ਕਰੀਏ ਕਿ ਪਾਤਸ਼ਾਹ ਕਿਰਪਾ ਕਰ ਕਿਤੇ ਧਨ ਚੁਕਾਉਂਦਿਆਂ ਚੁਕਾਉਂਦਿਆਂ ਇਹ ਮਨ ਵੀ ਚੁਕਾਉਣ ਦੀ ਤੇਰੇ ਅੱਗੇ ਜਾਚ ਆ ਜਾਏ। ਤੇ ਜੇ ਮਨ ਨਹੀਂ ਨਾ ਝੁਕਿਆ, ਕੇਵਲ ਤਨ ਨੂੰ ਝੁਕਾਇਆ, ਤੇ ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ ਸੀਸ ਨਵਾਇਆ ਕਿਆ ਥੀਏ ਜਾਂ ਹਿਰਦੈ ਕੁਸੁਧਰ ਜਾਏ। ਕਹਿੰਦੇ ਨੇ ਸਿਰ ਨਵਾਉਣ ਨਾਲ ਕੁਝ ਨਹੀਂ ਬਣਨਾ ਜੇ ਹਿਰਦਾ ਦੂਜੇ ਪਾਸੇ ਜਾ ਰਿਹਾ। ਜੇ ਮਨ ਕਰਕੇ ਪੁੱਠੇ ਪਾਸੇ ਤੋਂ ਤੁਰਿਆ, ਅਸੀਂ ਵੇਖਦੇ ਹਾਂ ਕਿ ਸ਼ਿਕਾਰੀ ਵੀ ਬੜੇ ਗੋਡੇ ਮੂਧੇ ਮਾਰਦਾ, ਬੜਾ ਨਿਉਂ ਨਿਉਂ ਕੇ ਚੱਲਦਾ। ਕਿਸ ਵਾਸਤੇ? ਇਹ ਕੋਈ ਉਸ ਹਰਨ ਨੂੰ ਕੋਈ ਨਮਸਕਾਰ ਥੋੜ੍ਹੀ ਕਰ ਰਿਹਾ, ਇਹ ਤੇ ਉਸਨੂੰ ਮਾਰਨ ਵਾਸਤੇ ਚੁੱਕਦਾ ਪਿਆ। ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾ ਹੈ, ਬੜਾ ਨਿਵਦਾ ਪਰ ਕਿਹਦੇ ਵਾਸਤੇ? ਹਰਨ ਨੂੰ ਮਾਰਨ ਵਾਸਤੇ। ਕਹਿਣ ਲੱਗੇ ਤੇਰੇ ਇਹ ਨਿਉਣਾ ਜਿਹੜਾ ਇਹ ਕਿਸੇ ਅਰਥ ਨਹੀਂ। ਗੱਲ ਤੇ ਉਦੋਂ ਬਣੇਗੀ ਜਦ ਤੂੰ ਮਨ ਕਰਕੇ ਨਿਉਣ ਦੀ ਤੈਨੂੰ ਜਾਚ ਆ ਗਈ, ਤੇ ਜੇ ਮਨ ਕਰਕੇ ਨਹੀਂ ਨਿਵਿਆ ਤੇ ਤਨ ਕਰਕੇ ਨਿਵੇਂ ਦਾ ਕੋਈ ਅਰਥ ਵੀ ਨਹੀਂ ਰਹਿ ਜਾਂਦਾ। ਬਾਹਰ ਦਾ ਸਿਮਰਨ ਇਸ ਕਰਕੇ ਸੀ ਕਿ ਤੇਰੇ ਅੰਦਰ ਸਿਮਰਨ ਚੱਲਣ ਲੱਗ ਪਵੇ, ਤੇ ਜੇ ਅੰਦਰ ਨਹੀਂ ਚੱਲਿਆ ਤੇ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਕਬੀਰ ਜਪਣੀ ਕਾਠ ਕੀ ਕਿਆ ਦਿਖਲਾ ਮਿਲੋਏ, ਹਿਰਦੇ ਰਾਮ ਨਾ ਚੇਤਈ ਇਹ ਜਪਣੀ ਕਿਆ ਹੋਏ। ਕਹਿੰਦੇ ਨੇ ਇਹ ਤੇਰੀ ਜਪਣੀ ਕੀ ਕਰੇਗੀ ਜੇ ਹਿਰਦੇ ਵਿੱਚੋਂ ਰਾਮ ਨੂੰ ਚੇਤੇ ਨਹੀਂ ਤੂੰ ਕੀਤਾ, ਜੇ ਅੰਦਰੋਂ ਤੂੰ ਯਾਦ ਨਹੀਂ ਕੀਤਾ ਤੇ ਤੇਰੀ ਬਾਹਰ ਦੀ ਮਾਲਾ ਕਿਸੇ ਅਰਥ ਨਹੀਂ। ਇਹ ਜਪਣੀ ਕਿਆ ਹੋਏ, ਕੇਵਲ ਕਰਮ ਕਾਂਡ ਬਣ ਕੇ ਰਹਿ ਜਾਏਗੀ। ਇਸ ਕਰਕੇ ਗੱਲ ਤੇ ਉਦੋਂ ਬਣਨੀ ਹੈ ਜਦੋਂ ਬਾਹਰ ਦੀ ਪ੍ਰਕਿਰਿਆ ਸਾਡੇ ਅੰਦਰ ਚੱਲਣ ਲੱਗ ਪਵੇ। ਬਾਹਰ ਦੀ ਮਾਲਾ ਫੇਰਦਿਆਂ ਫੇਰਦਿਆਂ ਅੰਦਰ ਰਾਮ ਨਾਮ ਦੇ ਮਣਕੇ ਚੱਲਣ ਲੱਗ ਪਏ। ਇਸ ਕਰਕੇ ਕਬੀਰ ਜੀ ਅੱਜ ਬੜਾ ਪਿਆਰਾ ਬਚਨ ਕਰਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਆਦ ਇਸ ਜਗਤ ਦੇ ਆਦ ਤੋਂ, ਅਜੇ ਜਗਤ ਨਹੀਂ ਸੀ ਬਣਿਆ, ਜੁਗਾਂ ਦਾ ਆਦ। ਔਰ ਕਹਿੰਦੇ ਨੇ ਕੇਵਲ ਇਹ ਹੀ ਨਹੀਂ, ਸਗਲ ਭਗਤ ਜਿੰਨੇ ਵੀ ਰੱਬ ਦੇ ਪਿਆਰੇ ਨੇ ਉਹਨਾਂ ਦੇ ਸੁੱਖ ਦੀ, ਉਹਨਾਂ ਦੇ ਸੁੱਖ ਦਾ ਟਿਕਾਣਾ ਤਾਂ ਕੋ ਸੁੱਖ ਵਿਸਰਾਮ, ਉਹਨਾਂ ਦੇ ਵਿਸਰਾਮ ਦਾ ਸੁੱਖ ਦਾ ਟਿਕਾਣਾ ਕੇਵਲ ਤੇ ਕੇਵਲ ਨਾਮ ਹੈ। ਤੋ ਕਬੀਰ ਜੀ ਕਹਿੰਦੇ ਨੇ ਤੂੰ ਨਾਮ ਨਾਲ ਜੁੜਨਾ ਪਰ ਕੇਵਲ ਬਾਹਰੋਂ ਨਾ ਜੁੜੀ, ਬਾਹਰੋਂ ਜੁੜੇਗਾ ਗੱਲ ਨਹੀਂ ਬਣਨੀ, ਗੱਲ ਉਦੋਂ ਬਣੇਗੀ ਜਦੋਂ ਤੂੰ ਅੰਦਰੋਂ ਜੁੜ ਜਾਏਗਾ। ਜੇ ਕੇਵਲ ਬਾਹਰੋਂ ਜੁੜ ਕੇ ਕੇਵਲ ਬਾਹਰੋਂ ਮਾਲਾ ਫੇਰਦਾ ਰਿਹਾ, ਤੇਰੇ ਬਾਹਰ ਦੀ ਮਾਲਾ ਫੇਰਨ ਦਾ ਕੋਈ ਅਰਥ ਨਹੀਂ ਜੇ ਅੰਦਰ ਮਾਲਾ ਨਹੀਂ ਚੱਲੀ। ਤੇਰੇ ਬਾਹਰ ਦੇ ਲਿਬਾਸ ਦਾ ਕੋਈ ਅਰਥ ਨਹੀਂ ਭਾਵੇਂ ਤੂੰ ਸੰਤ ਬਣ ਕੇ ਤੁਰਿਆ ਫਿਰੇ, ਬਾਹਰ ਦੇ ਪਹਿਰਾਵੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜੇ ਤੇਰੇ ਅੰਦਰ ਸੰਤ ਪੁਣਾ ਨਹੀਂ। ਪਰ ਮਾਫ ਕਰਿਓ, ਅੱਜ ਸਾਡੇ ਕੋਲ ਵਿਖਾਵਾ ਬਹੁਤ ਜ਼ਿਆਦਾ ਹੈ, ਅੱਜ ਸਾਡੇ ਕੋਲ ਕੇਵਲ ਭੇਖ ਹੈ, ਕੇਵਲ ਰੂਪ ਤੇ ਹੈ ਪਰ ਅੰਦਰ ਰਸ ਕੋਈ ਨਹੀਂ। ਠੀਕ ਹੈ, ਵਿਵਹਾਰਕ ਹੈ, ਰੂਪ ਹੋਣਾ ਚਾਹੀਦਾ, ਪਰ ਰੂਪ ਰਸ ਤੇ ਟਿਕਿਆ ਹੋਵੇ। ਜੇ ਕੋਲ ਰਸ ਨਹੀਂ ਤੇ ਰੂਪ ਕੇਵਲ ਪਖੰਡ ਹੈ, ਕੇਵਲ ਵਿਖਾਵਾ ਹੈ। ਤਾਂ ਹੀ ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਨੇ ਵੀ ਇਹ ਬੜਾ ਪਿਆਰਾ ਬਚਨ ਆਖਿਆ ਸੀ, ਕਹਿਣ ਲੱਗੇ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਪੇਵ। ਕਹਿੰਦੇ ਨੇ ਜਿਹਨੂੰ ਆਤਮ ਰਸ ਆ ਗਿਆ ਉਹਦੇ ਵਿੱਚ ਮੇਰੇ ਵਿੱਚ ਤੇ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਭੇਦ ਹੀ ਨਹੀਂ ਰਹਿ ਜਾਂਦਾ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਉਹ ਤੇ ਉਹਦਾ ਰੂਪ ਹੋ ਜਾਂਦੇ ਨੇ। ਪਰ ਜਿਨ੍ਹਾਂ ਨੇ ਉਸ ਨੂੰ ਅੰਦਰੋਂ ਸਿਮਰਿਆ, ਅਸੀਂ ਬਾਹਰ ਦਾ ਸਿਮਰਨ ਤੇ ਭਾਵੇਂ ਬੜਾ ਕੀਤਾ, ਅੱਜ ਵੀ ਕਈ ਕਹਿ ਦਿੰਦੇ ਨੇ ਜੀ ਬੜਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ, ਪਰ ਕੋਈ ਗੱਲ ਬਣਦੀ ਨਹੀਂ। ਕੋਈ ਕਹਿੰਦਾ ਬੜੇ ਜਪਜੀ ਸਾਹਿਬ ਦੇ ਪਾਠ ਕਰਨਾ, ਪਰ ਕੋਈ ਖੇਡ ਬਣੀ ਨਹੀਂ। ਹਕੀਕਤ ਇਹ ਹੈ ਕਿ ਅਸੀਂ ਤਨ ਕਰਕੇ ਤੇ ਬੜਾ ਪਾਠ ਕੀਤਾ, ਪਰ ਗੱਲ ਤੇ ਉਦੋਂ ਬਣਨੀ ਸੀ ਜਦੋਂ ਮਨ ਕਰਕੇ ਕਰਦੇ। ਮਨ ਕਰ ਕਬੂ ਨਾ ਹਰ ਗੁਣ ਗਾਇਓ, ਮਨ ਕਰਕੇ ਨਹੀਂ ਗਾਇਓ ਦੇ ਗੀਤ, ਕੇਵਲ ਤਨ ਕਰਕੇ ਗਾਉਂਦੇ ਰਹੇ। ਕੇਵਲ ਬਾਹਰ ਦਾ ਵਿਖਾਵਾ ਹੈ ਤੇ ਗੱਲ ਉਦੋਂ ਬਣੇਗੀ ਜਦੋਂ ਸਾਡੇ ਅੰਦਰ ਵੀ ਨਾਮ ਵਸ ਗਿਆ, ਜਦੋਂ ਸਾਡੇ ਹਿਰਦੇ ਵਿੱਚ ਵੀ ਨਾਮ ਵਸ ਗਿਆ। ਤੇ ਜੇ ਅੰਦਰੋਂ ਨਹੀਂ ਜਪਿਆ, ਹਿਰਦੇ ਰਾਮ ਨਾ ਚੇਤਈ, ਇਹ ਜਪਣੀ ਕਿਆ ਹੋਏ। ਇਹ ਬਾਹਰ ਦੀ ਮਾਲਾ ਕੀ ਕਰੇਗੀ ਜੇ ਅੰਦਰੋਂ ਹਿਰਦੇ ਤੋਂ ਉਸਦੇ ਨਾਮ ਨੂੰ ਨਹੀਂ ਜਪਿਆ। ਰੂਪ ਚਾਹੀਦਾ ਪਰ ਰਸ ਤੇ ਟਿਕਿਆ ਹੋਵੇ। ਅੱਜ ਸਾਡੇ ਕੋਲ ਕੇਵਲ ਵਿਖਾਵਾ ਰਹਿ ਗਿਆ, ਕੇਵਲ ਬਾਹਰ ਦਾ ਪਹਿਰਾਵਾ ਰਹਿ ਗਿਆ। ਬਹੁਤਾਤ ਵਿੱਚ ਐਸੇ ਨੇ ਜਿਨ੍ਹਾਂ ਦੇ ਅੰਦਰ ਰਸ ਨਹੀਂ। ਔਰ ਵੇਖਣ ਵਿੱਚ ਜੋ ਆਇਆ ਬਾਕੀ ਜੀਵਾਂ ਵਿੱਚ ਐਸਾ ਨਹੀਂ ਹੈ, ਉਹ ਅੰਦਰੋਂ ਬਾਹਰੋਂ ਇੱਕ ਨੇ। ਕੇਵਲ ਇੱਕ ਮਨੁੱਖ ਹੀ ਹੈ ਜਿਹੜਾ ਅੰਦਰੋਂ ਕੁਝ ਹੋਰ ਹੈ ਤੇ ਇਹ ਬਾਹਰੋਂ ਕੁਝ ਹੋਰ ਹੈ। ਅਸੀਂ ਕਦੇ ਵੀ ਕਿਸੇ ਸ਼ੇਰ ਨੂੰ ਨਹੀਂ ਆਖਦੇ ਕਿ ਤੂੰ ਸ਼ੇਰ ਬਣ ਜਾ, ਖਿਆਲ ਕਰੋ। ਅਸੀਂ ਕਦੇ ਕਿਸੇ ਕੁੱਤੇ ਨੂੰ ਨਹੀਂ ਆਖਦੇ ਤੂੰ ਕੁੱਤਾ ਬਣ ਜਾ, ਕਦੇ ਕਿਸੇ ਭੇਡ ਨੂੰ ਨਹੀਂ ਆਖਿਆ ਤੂੰ ਭੇਡ ਬਣ ਜਾ, ਕਦੇ ਕਿਸੇ ਸੱਪ ਨੂੰ ਨਹੀਂ ਆਖਿਆ ਤੂੰ ਸੱਪ ਬਣ ਜਾ। ਕਿਉਂ? ਉਹ ਅੰਦਰੋਂ ਵੀ ਸੱਪ ਹੈ, ਉਹ ਬਾਹਰੋਂ ਵੀ ਸੱਪ ਹੈ। ਸ਼ੇਰ ਨੂੰ ਨਹੀਂ ਆਖਿਆ ਤੂੰ ਸ਼ੇਰ ਬਣ ਜਾ, ਉਹ ਅੰਦਰੋਂ ਵੀ ਸ਼ੇਰ ਹੈ, ਉਹ ਬਾਹਰੋਂ ਵੀ ਸ਼ੇਰ ਹੈ। ਪਰ ਕੇਵਲ ਇੱਕ ਮਨੁੱਖ ਹੈ ਜਿਸ ਨੂੰ ਇਹ ਬਾਰ ਬਾਰ ਕਹਿਣਾ ਪੈਂਦਾ, ਬੰਦਿਆ ਤੂੰ ਬੰਦਾ ਬਣ ਜਾ। ਕਿਉਂ? ਕਿਉਂਕਿ ਇਹ ਬਾਹਰੋਂ ਬੰਦਾ ਨਜ਼ਰ ਆਉਂਦਾ, ਅੰਦਰੋਂ ਹੈ ਨਹੀਂ। ਫਿਰ ਅੰਦਰੋਂ ਕੀ ਹੈ? ਮੇਰੇ ਸਾਹਿਬ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰੋਂ ਮਨੁੱਖ ਨਜ਼ਰ ਆਉਂਦਾ ਪਰ ਕਰਤੂਤ ਪਸ਼ੂਆਂ ਵਾਲੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਇਸ ਪਹਿਲੇ ਸਲੋਕ ਅੰਦਰ ਹੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾ ਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਕਹਿੰਦੇ ਨੇ ਮੇਰੀ ਸਿਮਰਨੀ, ਮੇਰੀ ਰਸਨਾ ਤੇ ਰਾਮ ਨਾਮ ਦੇ ਮਣਕੇ ਚੱਲਦੇ ਨੇ, ਮੈਨੂੰ ਬਾਹਰ ਦੀ ਸਿਮਰਨੀ ਦੀ ਹੁਣ ਲੋੜ ਨਹੀਂ, ਕਿਉਂਕਿ ਅੰਦਰੋਂ ਸਿਮਰਨ ਚੱਲਣ ਲੱਗ ਪਿਆ, ਅੰਦਰ ਯਾਦ ਉਹਦੀ ਬਣ ਗਈ ਹੈ। ਕਿਸ ਦੀ? ਜਿਹੜਾ ਆਦ ਜੁਗਾ ਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ, ਜਿਹੜਾ ਸ਼ੁਰੂ ਤੋਂ ਲੈ ਕੇ ਸਾਰੇ ਭਗਤਾਂ ਦੇ ਸੁੱਖ ਦਾ ਵਿਸ਼ਰਾਮ ਦਾ ਟਿਕਾਣਾ ਕੇਵਲ ਨਾਮ ਹੈ। ਉਸ ਨਾਮ ਦੇ ਨਾਲ ਅਸੀਂ ਵੀ ਜੁੜ ਜਾਈਏ ਔਰ ਨਾਮ ਜਪਦਿਆਂ ਜਪਦਿਆਂ ਇੱਕ ਦਿਨ